ਭਗਤਾਂ ਭੁੱਖ ਸਾਲਾਹਣ, ਕਹਿੰਦੇ ਭਗਤਾਂ ਨੂੰ ਭੁੱਖ ਲੱਗੀ ਹੋਈ ਹੈ ਪਰ ਸਲਾਹੁਣ ਦੀ। ਭਗਤ ਜਿਉਂ ਅੱਖਾਂ ਬੰਦ ਕਰਕੇ ਕਰਦੇ ਵਾਹਿਗੁਰੂ 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 ਵਾਹਿਗੁਰੂ, ਉਹ ਦੂਜੀ ਗੱਲ ਨਹੀਂ ਕਰਦੇ। ਹੁਣ ਮਹਾਰਾਜ ਕੀ ਕਹਿੰਦੇ ਨੇ, ਨਾਨਕ ਭਗਤਾਂ ਭੁੱਖ ਸਾਲਾਹਣ, ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ, ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖਾ ਖਾਏ ਚਲੀਆ ਦੁੱਖ। ਸੱਚ ਨਾਮ ਆਧਾਰ, ਭਗਤਾਂ ਨੂੰ ਸੱਚੇ ਨਾਮ ਦਾ ਹੀ ਆਸਰਾ ਹੈ। ਉਹ ਕਹਿੰਦੇ ਮੇਰੀ ਰੋਟੀ ਵੀ ਵਾਹਿਗੁਰੂ, ਮੇਰਾ ਪਾਣੀ ਵੀ ਵਾਹਿਗੁਰੂ, ਮੇਰਾ ਸਾਰਾ ਕੁਝ ਵਾਹਿਗੁਰੂ, ਮੇਰਾ ਫਲ ਫਰੂਟ ਵੀ ਵਾਹਿਗੁਰੂ। ਇੱਕ ਅਵਸਥਾ ਬਣਦੀ ਗਾਂ ਜਾ ਕੇ, ਹਲੇ ਤਾਂ ਨਹੀਂ ਬਣਨੀ, ਹਲੇ ਤਾਂ ਆਪਾਂ ਨੂੰ ਲੋੜ ਪੈਂਦੀ ਰਹਿੰਦੀ ਸਰੀਰ ਨੂੰ। ਫਿਰ ਇੱਕ ਇਹੋ ਜਿਹਾ ਸ਼੍ਰੋਮਣੀ ਰਸ ਮਿਲਦਾ ਨਾਮ ਦਾ, ਜਿਹਦੇ ਅੱਗੇ ਬਾਕੀ ਸਾਰੇ ਰਸ ਫਿੱਕੇ ਪੈ ਜਾਂਦੇ ਜਾ ਕੇ। ਉਹ ਰਸ ਪਾਣੀ ਦਾ ਕੰਮ ਵੀ ਕਰਦਾ, ਭਾਵੇਂ ਸਾਲ ਦੋ ਸਾਲ ਜਿੰਨੇ ਸਾਲ ਮਰਜ਼ੀ ਗੁਫਾ ਸਿੱਟੀ ਰੱਖੋ ਭਗਤ ਨੂੰ, ਜਦੋਂ ਉਹ ਰਸ ਆਉਣ ਲੱਗ ਜੇ, ਨਾ ਉਹਨੂੰ ਭੁੱਖ ਲੱਗਦੀ ਹੈ, ਤਿੱਥੇ ਉਹਦੇ ਨਾਲ ਭੁੱਖ ਹੈ, ਮਨ ਚੜਿਆ ਦਸਵੇਂ ਆਕਾਸ਼, ਨਾ ਉਹਨੂੰ ਪਿਆਸ ਲੱਗਦੀ, ਕਿਉਂਕਿ ਉਹਦੇ ਅੰਦਰ ਚੀਜ਼ ਹੀ ਇਹੀ ਜਿਹੀ ਆ ਗਈ ਹੈ। ਜੇ ਇਹੋ ਜਿਹਾ ਕੈਪਸੂਲ ਮਿਲ ਜੇ ਆਪਾਂ ਸਾਰਿਆਂ ਨੂੰ, ਵੀ ਆਹ ਕੈਪਸੂਲ ਐਸੇ, ਇਹਨੂੰ ਖਾ ਕੇ ਨਾ ਭੁੱਖ ਲੱਗਦੀ ਹੈ, ਨਾ ਪਿਆਸ ਲੱਗਦੀ ਹੈ, ਨਾ ਥਕਾਵਟ ਹੈ, ਨਾ ਨੀਂਦ ਆਉਂਦੀ ਹੈ, ਬਿਲਕੁਲ ਇਹ ਸਾਰੀਆਂ ਤਾਕਤਾਂ ਪੂਰੀਆਂ ਕਰਦੇ। ਇਹਨੂੰ ਖਾ ਕੇ ਨਾ ਫਲ ਖਾਣ ਦੀ ਲੋੜ ਹੈ, ਨਾ ਰੋਟੀ ਖਾਣ ਦੀ, ਨਾ ਦੁੱਧ ਪੀਣ ਦੀ। ਐਸਾ ਕੈਪਸੂਲ ਜੇ ਸਾਇੰਸ ਕੱਢ ਦੇਵੇ, ਡਾਕਟਰ ਕੱਢ ਦੇਣ, ਕਿੰਨੀ ਮੌਜ ਹੋ ਜਾਏ ਆਪਾਂ ਨੂੰ। ਦਿਨੋ ਦਿਨ ਲਾਲੀਆਂ ਚੜ੍ਹਦੀਆਂ ਜਾਣ ਤੇ ਸਰੀਰ ਤਕੜਾ ਹੁੰਦਾ ਜਾਏ, ਲੋਕ ਪੁੱਛਣਗੇ ਤੂੰ ਕੀ ਖਾ ਲਿਆ ਹੈ ਜਾ। ਪਰ ਮਹਾਰਾਜ ਕਹਿੰਦੇ ਉਹ ਕੈਪਸੂਲ ਤੁਸੀਂ ਬਣਾ ਨਹੀਂ ਸਕਣਾ। ਨਾਨਕ ਭਗਤਾਂ ਭੁੱਖ ਸਾਲਾਹਣ, ਸੱਚ ਨਾਮ ਆਧਾਰ। ਉਹ ਕੈਪਸੂਲ ਤਾਂ ਸਿਰਫ ਗੁਰੂ ਨਾਨਕ ਦੇਵ ਜੀ ਕੋਲ ਹੀ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਕੈਪਸੂਲ ਨਹੀਂ ਬਣਨਾ ਤੁਹਾਡੇ ਕੋਲੋਂ, ਵਾਹਿਗੁਰੂ ਮੰਤਰ ਵਿੱਚ ਹੈ ਸਾਰਾ ਕੁਛ ਇਹ। ਤੇ ਵਾਹਿਗੁਰੂ ਮੰਤਰ ਨੂੰ ਜਪ ਕੇ ਭਗਤ ਜਿਹੜੇ ਨੇ ਸਦਾ ਆਨੰਦ ਰਹਿ ਦਿਨ ਰਾਤੀ, ਰਾਤ ਦਿਨ ਉਹ ਆਨੰਦ ਦੀ ਅਵਸਥਾ 'ਚ ਰਹਿੰਦੇ ਨੇ। ਕੋਈ ਮਰੇ, ਕੋਈ ਜੰਮੇ, ਕੋਈ ਦੁੱਖ ਆਵੇ, ਕੋਈ ਸੁੱਖ ਆਵੇ, ਨਾ ਉਹਨਾਂ ਨੂੰ ਭੁੱਖ ਦੀ, ਨਾ ਪਿਆਸ ਦੀ। ਇਸ ਕਰਕੇ ਤਾਂ ਕਹਾਵਤ ਬਣਾਈ ਹੋਏ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਭਗਤਾਂ ਦਾ ਤਾਂ ਇਹੋ ਜਿਹੇ ਕੋਈ ਮਰੇ ਕੋਈ ਜੀਵੇ, ਉਹ ਕਹਿੰਦਾ ਅਵਸਥਾ ਹੀ ਇਹੋ ਜਿਹੀ ਬਣ ਜਾਂਦੀ। ਇਹ ਨਹੀਂ ਕਿ ਉਹਨਾਂ ਨੂੰ ਦੁੱਖ ਨਹੀਂ ਹੁੰਦਾ, ਉਹ ਦੁੱਖ ਤੋਂ ਵੀ ਉੱਪਰ ਚਲੇ ਜਾ ਚੁੱਕੇ ਨੇ, ਉਹ ਹੁਕਮ ਵਿੱਚ ਆ ਗਏ ਨੇ। ਇਹ ਤਾਂ ਆਪਣਾ ਸੰਸਾਰੀ ਲੋਕਾਂ ਦਾ ਮੂੰਹ ਮਲਾਜਾ ਹੁੰਦਾ, ਇੱਕ ਦੂਜੇ ਨੂੰ ਜਾ ਕੇ ਕਹਿਣਾ ਬੜਾ ਮਾੜਾ ਹੋਇਆ, ਅੱਛਾ ਰੱਬ ਨੇ ਬੜਾ ਧੱਕਾ ਕੀਤਾ ਤੇਰੇ ਨਾਲ, ਐਵੇਂ ਮੂੰਹ ਦੀ ਪੋਚਾ ਪਾਚੀ ਹੁੰਦੀ ਆਪਣੀ ਬੋਲ ਬਾਲ ਕੇ, ਇੱਕ ਦੂਜੇ ਦੇ ਜਾਣਾ ਆਉਣਾ ਕਰਨਾ ਹੁੰਦਾ ਆਪਾਂ ਨੇ। ਪਰ ਰੱਬ ਦੇ ਪਿਆਰੇ ਤਾਂ ਇਹ ਸਮਝਦੇ ਨੇ ਹੁਕਮ ਦੇ ਵਿੱਚ ਆਇਆ, ਹੁਕਮ ਦੇ ਵਿੱਚ ਗਿਆ ਹੈ, ਹੁਕਮ ਵਿੱਚ ਦੁੱਖ ਆ ਗਿਆ, ਹੁਕਮ ਵਿੱਚ ਸੁੱਖ ਆ ਜਾਂਦਾ, ਮੈਂ ਕੁਛ ਵੀ ਨਹੀਂ ਕਰਨ ਵਾਲਾ। ਉਹ ਹੁਕਮ ਦੇ ਅੰਦਰ ਹੀ ਆਨੰਦ 'ਚ ਰਹਿੰਦੇ ਨੇ, ਸਦਾ ਆਨੰਦ ਰਹਿ ਦਿਨ ਰਾਤੀ, ਆਨੰਦ ਵਿੱਚ ਵੀ ਰਹਿੰਦੇ ਨੇ, ਨਾਮ ਦਾ ਆਸਰਾ ਵੀ ਲੈਂਦੇ ਨੇ, ਭਗਤੀ ਵੀ ਕਰਦੇ ਨੇ। ਪਰ ਉਹਨਾਂ ਦੀ ਇੱਕ ਖਾਸ ਵਿਸ਼ੇਸ਼ਤਾ ਕਿਹੜੀ ਹੈ? ਗੁਣਵੰਤਿਆਂ ਪਾਛਾਰ, ਕਹਿੰਦੇ ਇੱਕ ਉਹਨਾਂ 'ਚ ਚੀਜ਼ ਦੇਖੀ ਹੈ, ਹੰਕਾਰ ਬਿਲਕੁਲ ਨਹੀਂ ਹੈ। ਜਿਹੜੇ ਗੁਣ ਵਾਲੇ ਨੇ ਨਾ ਰੱਬ ਦੇ ਪਿਆਰੇ ਬ੍ਰਹਮ ਗਿਆਨੀ, ਉਹਨਾਂ ਦੇ ਪਾਛਾਰ, ਉਹਨਾਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦੇ ਨੇ, ਉਹ ਸੰਗਤ ਦੇ ਚਰਨਾਂ ਦੀ ਧੂੜੀ। ਜਿਹੜਾ ਬਹੁਤਾ ਵੱਡਾ ਗੁਰਮੁਖ ਹੁੰਦਾ, ਨਾਮ ਰਸੀਆ, ਐਸਾ ਜਿਹਦੀ ਕਥਨ ਕੀਤੇ ਮਹਾਰਾਜ ਕਹਿੰਦੇ, ਉਹ ਇੱਥੇ ਨਹੀਂ ਲੱਭਣਾ ਆਪਾਂ ਨੂੰ, ਉਹ ਤਾਂ ਕਿਤੇ ਬੈਠਾ ਹੋਣਾ, ਜੋੜੇ ਝਾੜਦਾ ਹੋਣਾ ਉਹਲੇ ਜੇ, ਉਹ ਤਾਂ ਕਿਤੇ ਸੰਗਤ ਦੀ ਸੇਵਾ 'ਚ ਲੱਗਿਆ ਹੋਣਾ, ਉਹ ਤਾਂ ਕਿਤੇ ਜਾਂ ਬਿਲਕੁਲ ਐਸਾ ਆਪਣੇ ਆਪ ਨੂੰ ਛੁਪਾ ਕੇ ਬੈਠਾ ਹੁੰਦਾ ਕਿ ਮੇਰਾ ਕਿਸੇ ਨੂੰ ਪਤਾ ਲੱਗ ਜਾਏ। ਪਰ ਬਣ ਕੇ ਰਹਿੰਦਾ ਸਾਧ ਸੰਗਤ ਦੀ ਚਰਨ ਧੂੜੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਬਾਕੀ ਸਾਰਿਆਂ ਦੇ ਵਿਚਾਰ ਵੀ ਤੁਹਾਨੂੰ ਦੱਸੇ ਨੇ ਅਤੇ ਭਗਤਾਂ ਦਾ ਵਿਚਾਰ ਵੀ ਤੁਹਾਨੂੰ ਦੱਸਿਆ ਕਿ ਭਗਤਾਂ ਨੇ ਕੀ ਕਰਨਾ, ਭਾਵ ਗੁਰਸਿੱਖਾਂ ਨੇ ਗੁਰਮੁਖਾਂ ਨੇ। ਨਾਨਕ ਭਗਤਾਂ ਭੁੱਖ ਸਾਲਾਹਣ, ਸੱਚ ਨਾਮ ਆਧਾਰ। ਆੜੇ ਨੂੰ ਕੰਨਾ, ਇੱਥੇ ਇਹੀ ਚੀਜ਼ ਹੈ ਬਸ, ਜਿਹੜੀ ਆਪਾਂ ਨੂੰ ਸਫਲਤਾ ਦੇਵੇਗੀ। ਬਲੈਂਕੜੇ ਔਂਕੜ ਲਾਂ ਦਲਾਂ, ਹਰ ਚੀਜ਼ ਦੀ ਸਾਂਭ ਸੰਭਾਲ। ਬਿੰਦੀਆਂ ਵਾਲਾ ਕੰਮ ਜਰਾ ਔਖਾ ਥੋੜ੍ਹਾ ਜਿਹਾ, ਬਿੰਦੀ ਥੋੜ੍ਹੀ ਜਿਹੀ ਧਿਆਨ ਨਾਲ ਹੀ ਲਾਉਣੀ ਪੈਂਦੀ, ਕਿਉਂਕਿ ਆਹ ਹੁਣ ਕਈ ਸੰਥਿਆ ਹੋਰ ਵੀ ਥਾਵਾਂ 'ਤੇ ਕਰਾਉਂਦੇ ਨੇ, ਉਹਨਾਂ ਨੂੰ ਤਾਂ ਖੁਦ ਵੀ ਨਹੀਂ ਪਤਾ ਹੁੰਦਾ ਬਿੰਦੀ ਲੱਗਣੀ ਕਿੱਥੇ ਹੈ। ਉਹ ਫਿਰ ਕੀ ਕਰਦੇ ਨੇ, ਅੱਗੇ ਵੀ ਇੰਨਾ ਹੀ ਬੈਠਾ ਹੁੰਦਾ ਕਰਨ ਵਾਲਾ ਅਤੇ ਉਹ ਆਪ ਵੀ ਇੰਨਾ ਹੀ ਹੁੰਦਾ। ਉਹ ਕਹਿੰਦਾ ਲਾਈ ਚੱਲ ਬਿੰਦੀਆਂ, ਲਾਈ ਚੱਲ ਬਿੰਦੀਆਂ, ਸਾਰੇ ਥਾਂ 'ਤੇ ਲਾ ਦੇ, ਰੌਲਾ ਹੀ ਮੁਕਾ ਤੂੰ। ਇੰਨਾ ਨਹੀਂ ਲਾਉਣਾ ਬਿੰਦੀਆਂ ਨੂੰ, ਜਿੰਨਾ ਬਿੰਦੀ ਦੀ ਲੋੜ ਮੁਤਾਬਕ ਹੀ ਬਿੰਦੀ ਦੀ ਵਰਤੋਂ ਕਰਨੀ ਹੈ। ਇਸ ਕਰਕੇ ਔਂਕੜ ਦਲੈਂਕੜ ਦਾ ਧਿਆਨ ਰੱਖਣਾ, ਸਦਾ ਆਨੰਦ ਰਹੇ ਦਿਨ ਰਾਤੀ, ਰਾਤ ਦਿਨ ਆਨੰਦ ਵਿੱਚ ਰਹੋ, ਸਾਧ ਸੰਗਤ ਦੀ ਚਰਨ ਧੂੜ ਬਣ ਜਾਓ ਅਤੇ ਰਾਤ ਦਿਨ ਨਾਮ ਦਾ ਆਸਰਾ ਲਓ। ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਆਸਾ ਕੀ ਵਾਰ ਬਖਸ਼ਿਸ਼ ਕਰ ਰਹੇ ਨੇ ਆਪਣੇ ਉੱਤੇ। ਸਤਿਗੁਰੂ ਮਹਾਰਾਜ ਨੇ ਕੱਲ੍ਹ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਸੀ ਕਿ ਕਿਸ ਢੰਗ ਦੇ ਨਾਲ ਸਾਰੇ ਜਣੇ ਆਪੋ ਆਪਣੇ ਤਰੀਕੇ ਨਾਲ ਭਗਤੀ ਕਰਦੇ ਨੇ। ਮਹਾਰਾਜ ਨੇ ਕੱਲ੍ਹ ਦੱਸਿਆ ਸੀ ਭਗਤਾਂ ਵਿੱਚ ਜਿਹੜੀ ਵਿਸ਼ੇਸ਼ਤਾ ਹੈ ਖਾਸ, ਉਹ ਹੈ ਕਿ ਗੁਣਵੰਤਿਆਂ ਪਾਤਸ਼ਾਰ। ਭਗਤ ਜਨ ਇੰਨੀ ਭਗਤੀ ਕਰਕੇ ਬੜੇ ਉੱਚੇ ਉੱਠ ਕੇ ਵੀ ਧੂੜੀ ਬਣ ਕੇ ਰਹਿੰਦੇ ਨੇ ਸਾਧ ਸੰਗਤ ਦੀ, ਗੁਣ ਵਾਲਿਆਂ ਦੀ, ਰੱਬ ਦੇ ਪਿਆਰਿਆਂ ਦੀ। ਇਹ ਖਾਸੀਅਤ ਪਰਮੇਸ਼ਰ ਵਿੱਚ ਵੀ ਹੈ, ਸਤਿਗੁਰੂ ਵਿੱਚ ਵੀ ਹੈ ਅਤੇ ਰੱਬ ਦੇ ਪਿਆਰੇ ਬ੍ਰਹਮ ਗਿਆਨੀਆਂ ਵਿੱਚ ਵੀ ਹੈ। ਹੁਣ ਆਪਾਂ ਕਹੀ ਵੀ ਹੁਣ ਪਰਮੇਸ਼ਰ ਨੂੰ ਕੀ ਲੋੜ ਹੈ ਜੋੜੇ ਝਾੜਨ ਦੀ, ਵੀ ਹੁਣ ਲੋੜ ਹੈ ਤੁਹਾਨੂੰ, ਹੁਣ ਵੀ ਜੋੜੇ ਝਾੜ ਦੇਣ। ਸਤਿਗੁਰੂ ਨੂੰ ਪੁੱਛੇ ਤੁਹਾਨੂੰ ਕਿ ਜ਼ਰੂਰਤ ਹੈ, ਮਹਾਰਾਜ ਵੀ ਜੋੜੇ ਝਾੜ ਜਾਂਦੇ। ਬ੍ਰਹਮ ਗਿਆਨੀ ਨੂੰ ਪੁੱਛੇ ਤੁਹਾਨੂੰ ਲੋੜ ਹੈ, ਉਹ ਕਹਿੰਦੇ ਮੈਂ ਵੀ ਜੋੜੇ ਝਾੜਨੇ ਸਾਧ ਸੰਗਤ ਦੇ। ਇਹਦੇ 'ਚ ਇਹਦਾ ਮਤਲਬ ਕੋਈ ਖਾਸ ਗੱਲ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਗੁਰਦਾਸ ਨੂੰ ਨਾਲ ਲਿਆ। ਭਾਈ ਗੁਰਦਾਸ ਸੰਗਤ ਕਾਬਲ ਕੰਧਾਰ ਤੋਂ ਆਈ ਹੈ, ਥੱਕੀ ਹੋਈ ਹੈ, ਭਾਈ ਚੱਲ ਆਪਾਂ ਚਰਨ ਚਾਪੀ ਕਰਦੇ ਹਾਂ। ਪਿੱਪਲੀ ਸਾਹਿਬ ਗੁਰਦੁਆਰੇ ਗਏ ਮਹਾਰਾਜ ਜੀ, 6 ਕਿਲੋਮੀਟਰ ਪਰੇ। ਸੋ ਉੱਥੇ ਜਾ ਕੇ ਸਾਧ ਸੰਗਤ ਨੂੰ, ਭਾਈ ਗੁਰਦਾਸ ਨੂੰ ਲਾਤਾ ਪਹਿਲਾਂ ਪੱਖਾ ਕਰਨ, ਪ੍ਰਸ਼ਾਦਾ ਛਕਾਇਆ, ਸਾਰੇ ਥੱਕੇ ਸੀ ਸੌ ਗਏ। ਪਹਿਲਾਂ ਤਾਂ ਪੰਜਵੇਂ ਪਾਤਸ਼ਾਹ ਨੇ ਆਪਣੇ ਪਰਨੇ ਨਾਲ, ਗਲ ਵਾਲੇ ਨਾਲ ਸੰਗਤ ਦੇ ਚਰਨ ਅਤੇ ਪਿੰਜਣੀਆਂ ਦੇ ਉੱਤੇ ਜਿੰਨੀ ਮਿੱਟੀ ਲੱਗੀ ਸੀ ਸਾਰਿਆਂ ਦੀ ਸਾਫ ਕੀਤੀ, ਉਹ ਮੱਥੇ ਲਾਈ ਜਾਣ। ਭਾਈ ਗੁਰਦਾਸ, ਇਹ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ, ਮੈਂ ਤਾਂ ਸੇਵਾਦਾਰ ਹਾਂ ਇਹਨਾਂ ਦਾ। ਫਿਰ ਪੱਖਾ ਪਕੜ ਕੇ ਭਾਈ ਗੁਰਦਾਸ ਜੀ ਤੋਂ ਸਾਰੀ ਰਾਤ ਮਹਾਰਾਜ ਪੱਖਾ ਕਰਦੇ ਰਹੇ ਸੰਗਤ ਨੂੰ। ਭਾਈ ਗੁਰਦਾਸ ਨੇ ਵੀ ਇਹੀ ਕਰਮ ਕੀਤਾ। ਸੋ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਨੂੰ ਕੀ ਲੋੜ ਹੈ, ਉਹ ਤਾਂ ਸਿਰਫ ਸਾਨੂੰ ਸਿਖਾਉਣ ਲਈ ਪੂਰਨੇ ਪਾ ਰਹੇ ਨੇ, ਰਸਤਾ ਦਿਖਾ ਰਹੇ ਨੇ। ਇੱਥੇ ਮਹਾਰਾਜ ਨੇ ਨਿਮਰਤਾ ਹੀ ਸਿਖਾਈ ਆਪਾਂ ਨੂੰ, ਗੁਣਵੰਤਿਆਂ ਪਾਤਸ਼ਾਰ। ਮਹੱਲਾ ਪਹਿਲਾ, 466 ਅੰਗ ਤੇ ਹਾਂ ਆਪਾਂ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ 6ਵੇਂ ਸਲੋਕ ਵਿੱਚ ਬਖਸ਼ਿਸ਼ ਕਰ ਰਹੇ ਨੇ ਆਪਣੇ ਤੇ। ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁੰਮਿਆਰ। ਜਿਹੜੀ ਮੁਸਲਮਾਨ ਦੀ ਮਿੱਟੀ ਹੈ, ਕਬਰਾਂ ਦੇ ਵਿੱਚ ਦੱਬ ਦਿੱਤਾ ਜਾਂਦਾ ਮੁਸਲਮਾਨਾਂ ਨੂੰ, ਸੋ ਉਹ ਮਿੱਟੀ ਸਮਾਂ ਪਾ ਕੇ ਕਾਫੀ ਸੋਹਣੀ ਬਣ ਜਾਂਦੀ, ਚੀਕਣੀ ਘੁੰਮਿਆਰ ਨੂੰ ਬੜੀ ਪਸੰਦ ਆਉਂਦੀ ਹੈ। ਉਹ ਘੁੰਮਿਆਰ ਦੇ ਪੱਲੇ ਪੈ ਗਏ, ਮਿੱਟੀ ਪੇੜਾ ਪਈ, ਪੰਨੇ ਵਿੱਚ ਜਾਂ ਪੱਲੇ ਵਿੱਚ ਪੈ ਗਈ। ਕੱਕੇ ਨੂੰ ਔਂਕੜ, ਮੰਮੇ ਸਿਹਾਰੀ, ਮੰਮੇ ਥੱਲੇ ਹਲੰਤ ਕਰਤੀ, ਭਾਰਾ ਕਰ ਦਿੱਤਾ, ਹਲੰਤ ਲਾ ਕੇ ਐੜੇ ਕੰਨਾ ਰਾਰਾ। ਇਹ ਹੁਣ ਵੈਸੇ ਤਾਂ ਆਪਾਂ ਆਮ ਲਿਖਣ ਵਿੱਚ ਘੱਗੇ ਨਾਲ ਲਿਖਦੇ ਹਾਂ ਘੁੰਮਿਆਰ, ਬਾਣੀ ਵਿੱਚ ਮਹਾਰਾਜ ਨੇ ਇਹਦੀ ਵਰਤੋਂ ਕੱਕੇ ਨਾਲ ਹੀ ਕੀਤੀ ਹੈ। ਬੋਲਣ ਵਿੱਚ ਉਹੀ ਅੱਖਰ ਬਣ ਜਾਣਾ, ਕਿਉਂਕਿ ਮੰਮੇ ਨੂੰ ਭਾਰਾ ਕਰ ਦਿੱਤਾ, ਇਸ ਕਰਕੇ ਕੋ ਮਿਹਾਰ, ਇਹ ਘੁੰਮਿਆਰ ਬਣ ਜਾਂਦਾ ਹੈ। ਘੱਗੇ ਨਾਲ ਨਹੀਂ ਕਹਿਣਾ, ਘੁੰਮਿਆਰ ਨਹੀਂ ਕਹਿਣਾ, ਘੁੰਮਿਆਰ। ਮਿੱਟੀ ਮੁਸਲਮਾਨ ਕੀ ਪੇੜਾ ਹੈ, ਅੜਾੜੇ ਨੂੰ ਦਲਾਈਆਂ, ਜੇ ਇੱਕ ਲਾ ਹੁੰਦੀ ਫਿਰ ਪੇੜੇ, ਬਹੁਤੇ ਪੇੜੇ, ਉਹ ਪੇੜੇ ਖਾਣ ਵਾਲੇ। ਇਹ ਪੇੜਾ ਇੱਥੇ ਅਰਥ ਹੈ ਪੱਲੇ ਪੈ ਗਈ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਲੈ ਗਿਆ ਪੁੱਟ ਕੇ ਕਬਰਾਂ ਨੂੰ, ਸੋਹਣੀ ਮਿੱਟੀ ਮਿਲ ਗਈ, ਘਾੜ ਭਾਂਡੇ ਇੱਟਾਂ ਕੀਆਂ। ਹੁਣ ਘੁਮਿਆਰ ਨੇ ਮਿੱਟੀ ਨੂੰ ਗੁੰਨਿਆ, ਘੜ ਘੜ ਕੇ ਸੋਹਣੇ ਭਾਂਡੇ ਬਣਾਏ ਨੇ, ਇੱਟਾਂ ਬਣਾਈਆਂ ਨੇ, ਉਹਨਾਂ ਨੂੰ ਆਵੇ ਦੇ ਵਿੱਚ ਲਾਇਆ ਤਾਂ ਕਿ ਭਾਂਡੇ ਪੱਕ ਜਾਣ ਚੰਗੀ ਤਰ੍ਹਾਂ, ਇੱਟਾਂ ਵੀ ਪੱਕ ਜਾਣ। ਜਦੋਂ ਮਿੱਟੀ ਨੂੰ ਉਹਦੇ ਵਿੱਚ ਲਾਉਂਦੇ ਨੇ, ਜਿਹੜਾ ਉਹ ਵਿੱਚ ਪਾਣੀ ਹੁੰਦਾ ਹੈ, ਪਾਣੀ ਪਾ ਕੇ ਮਿੱਟੀ ਗੁੰਨ ਕੇ ਫੇਰ ਹੀ ਘੜਾ ਤਿਆਰ ਹੁੰਦਾ, ਬਰਤਨ ਤਿਆਰ ਹੁੰਦੇ, ਇੱਟਾਂ ਤਿਆਰ ਹੁੰਦੀਆਂ ਨੇ। ਉਹ ਪਾਣੀ ਸੂੰ ਸੂੰ ਦੀ ਆਵਾਜ਼ ਕਰਦਾ ਹੈ, ਸੜਦਾ ਹੈ, ਜਲਦੀ ਜਲਦੀ ਕਰੇ ਪੁਕਾਰ, ਜਲਦੀ ਤੋਂ ਭਾਵ ਜਲਦੀ ਬਲਦੀ ਹੋਈ, ਉਹ ਮਿੱਟੀ ਪੁਕਾਰ ਕਰਦੀ ਭਾਵ ਸੂੰ ਸੂੰ ਕਰਦੀ ਹੈ। ਜਲ ਜਲ ਰੋਵੈ ਬੱਪੜੀ, ਬੱਪੜੀ ਹੁੰਦੀ ਤੁੱਛ ਜੀ, ਬਿਲਕੁਲ ਹੀ ਤੁੱਛ ਜੀ ਮਿੱਟੀ, ਜਲ ਜਲ ਕੇ ਰੋਂਦੀ ਹੈ। ਇੱਕ ਪਾਸੇ ਤਾਂ ਉਹ ਕਹਿੰਦੇ ਨੇ ਅਸੀਂ ਸਾੜਨਾ ਨਹੀਂ, ਬਈ ਅਸੀਂ ਤਾਂ ਕਬਰ ਦੇ ਵਿੱਚ ਦੱਬਣਾ ਹੈ। ਤਾਂ ਮਹਾਰਾਜ ਕਹਿੰਦੇ ਆਹ ਹੁਣ ਸੜ ਤਾਂ ਰਿਹਾ, ਜਲ ਜਲ ਕੇ ਤਾਂ ਰੋਂਦੇ ਨੇ ਬੱਪੜੇ ਤੁੱਛ ਜੇ ਜੀਵ, ਮਿੱਟੀ ਵੀ ਰੋਂਦੀ ਹੈ। ਝੜ ਝੜ ਪਵ ਹੈ ਅੰਗਿਆਰ, ਝੜ ਝੜ ਕੇ ਅੰਗਿਆਰ ਥੱਲੇ ਡਿੱਗਦੇ ਨੇ। ਰਾਮ ਰਾਏ ਜੀ ਨੇ ਇਸੇ ਪੰਗਤੀ ਤੇ ਜਾ ਕੇ ਔਰੰਗਜ਼ੇਬ ਦੇ ਥੋੜਾ ਜਿਹਾ ਕਿਸੇ ਦੇ ਅੱਗੇ, ਜਿਵੇਂ ਆਪਾਂ ਝਿਪ ਜਾਈਏ, ਝੁਕ ਜਾਈਏ, ਡਰ ਜਾਈਏ ਥੋੜਾ ਜਿਹਾ, ਬਈ ਹੁਣ ਔਰੰਗਜ਼ੇਬ ਰੋਜ਼ ਇੰਨੀਆਂ ਮੋਹਰਾਂ ਭੇਜਦਾ, ਇੰਨਾ ਖਾਣ ਪੀਣ ਨੂੰ, ਇੰਨਾ ਰਹਿਣ ਸਹਿਣ, ਇੰਨਾ ਸਤਿਕਾਰ, ਸ਼ਾਹੀ ਮਹਿਮਾਨ ਬਣਾ ਕੇ ਰੱਖਿਆ ਰਾਮ ਰਾਏ ਨੂੰ। ਕਾਜ਼ੀਆਂ ਮਲਾਣਿਆਂ ਨੇ ਨਰੰਗੇ ਨੂੰ ਚੁੱਕ ਦਿੱਤਾ, ਵੀ ਹੁਣ ਪੁੱਛੋ ਇਹਨਾਂ ਨੂੰ, ਇਹਨਾਂ ਨੇ ਆਪਣੇ ਬਾਰੇ ਨਾ ਇੱਕ ਕਲਾਮ ਬੜੀ ਗਲਤ ਲਿਖੀ ਹੈ, ਮਿੱਟੀ ਮੁਸਲਮਾਨ ਕੀ ਲਿਖਿਆ, ਪੇੜਾ ਪਈ ਘੁਮਿਆਰ, ਵੀ ਉਹ ਗੱਲ ਆਪਣੇ ਹੱਕ 'ਚ ਨਹੀਂ ਹੈਗੀ। ਰਾਮ ਰਾਏ ਜੀ ਨੇ ਕਿਹਾ ਨਹੀਂ, ਉਹ ਤਾਂ ਅਸਲ 'ਚ ਤਾਂ ਮਿੱਟੀ ਬੇਈਮਾਨ ਕੀ ਲਿਖਿਆ, ਉਹ ਵੈਸੇ ਹੀ ਮੁਸਲਮਾਨ ਕਿਸੇ ਨੇ ਲਿਖਤਾ ਹੋਣਾ, ਪਹਿਰੇ ਵੈਸੇ ਮਹਾਰਾਜ ਨੇ ਲਿਖਿਆ। ਰਾਮ ਰਾਏ ਜੀ ਨੇ ਇੰਨੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਦਿਖਾਈਆਂ, ਸੱਤਵੇਂ ਪਾਤਸ਼ਾਹ ਨੂੰ ਜਦੋਂ ਆ ਕੇ ਰਾਮ ਰਾਏ ਨੇ ਸੁਨੇਹਾ ਭੇਜਿਆ ਸੀ, ਉਦੋਂ ਮਹਾਰਾਜ ਨੇ ਕਿਹਾ ਸੀ ਰਾਮ ਰਾਏ ਜੇ ਚਾਹੁੰਦਾ ਤਾਂ ਇਹ ਨਜ਼ਾਰਾ ਵੀ ਨਰੰਗੇ ਨੂੰ ਦਿਖਾ ਸਕਦਾ ਸੀ। ਕਬਰਾਂ ਜਲਦੀਆਂ ਹੋਈਆਂ, ਕਬਰਾਂ ਸੜਦੀਆਂ ਹੋਈਆਂ, ਉਹ ਮਿੱਟੀ ਸੂੰ ਸੂੰ ਕਰਦੀ ਹੋਈ ਦਿਖਾ ਸਕਦਾ ਸੀ, ਪਰ ਉਹਦੀ ਚਾਪਲੂਸੀ ਕਰਦਾ ਰਹਿ ਗਿਆ। ਉਹਨੂੰ ਇਹ ਸੀ ਕਿ ਮੇਰਾ ਰੋਜ਼ੀਨਾ ਬੰਦ ਹੋ ਜਾਏਗਾ, ਮੈਨੂੰ ਇੱਥੋਂ ਕੱਢ ਨਾ ਦੇਣ, ਹੁਣ ਮੇਰੇ ਤਾਂ ਵਾਹਵਾ ਵੱਡੇ ਵੱਡੇ ਵਜ਼ੀਰ ਪੈਰੀ ਹੱਥ ਲਾਉਂਦੇ ਨੇ। ਜਦੋਂ ਬੰਦਾ ਇਸ ਗੱਲ 'ਚ ਫਸ ਜਾਵੇ, ਬੰਦਾ ਬਹਾਦਰ ਵੀ ਇਸੇ ਗੱਲ 'ਚ ਹੀ ਫਸਿਆ ਸੀ, ਜਦੋਂ ਬੰਦਾ ਆਪਣੀ ਵਡਿਆਈ ਵਿੱਚ ਫਸ ਜਾਂਦਾ ਤਾਂ ਗੁਰੂ ਦੀ ਵਡਿਆਈ ਭੁੱਲ ਕੇ ਸਤਿਗੁਰੂ ਮਹਾਰਾਜ ਦੀ ਨਰਾਦਰੀ ਕਰਨੀ ਸ਼ੁਰੂ ਕਰ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰਸਿੱਖੋ ਭਾਈ ਤੁਹਾਨੂੰ ਸਤਿਕਾਰ ਬਹੁਤ ਮਿਲੇਗਾ ਬਾਣੀ ਪੜ੍ਹਨ ਦੇ ਨਾਲ, ਪਰ ਕਿਤੇ ਐਸਾ ਨਾ ਹੋਵੇ ਤੁਸੀਂ ਆਪਣੇ ਸਤਿਕਾਰ ਕਰਾਉਂਦੇ ਕਰਾਉਂਦੇ ਮੇਰਾ ਸਤਿਕਾਰ ਹੀ ਭੁੱਲ ਜਾਓ, ਜਿਵੇਂ ਰਾਮ ਰਾਏ ਭੁੱਲ ਗਿਆ। ਸੋ ਮਹਾਰਾਜ ਕਹਿੰਦੇ ਨੇ ਅੰਗਿਆਰ ਝੜ ਝੜ ਕੇ ਪੈਂਦੇ ਨੇ, ਨਾਨਕ ਜਿਨ ਕਰਤਾ ਕਾਰਨ ਕੀ ਆ, ਜਿਸ ਕਰਤਾ ਅਕਾਲ ਪੁਰਖ ਵਾਹਿਗੁਰੂ ਨੇ ਕਾਰਨ ਤੋਂ ਭਾਵ ਸੰਸਾਰ ਪ੍ਰਪੰਚ ਪੈਦਾ ਕੀਤਾ ਹੈ, ਇਹਦੀ ਮਿਤ ਮਰਿਆਦਾ ਨੂੰ ਇਹਨੂੰ ਬਣਾਉਣਾ ਚਲਾਉਣਾ ਨਾਸ ਕਰਨਾ ਸੋ ਜਾਣਾ ਕਰਤਾਰ, ਕਰਤਾਰ ਕਰਤਾ ਪੁਰਖ ਹੀ ਜਾਣਦਾ ਵਾਹਿਗੁਰੂ, ਜਿਹਨੇ ਸੰਸਾਰ ਬਣਾਇਆ ਉਸੇ ਨੂੰ ਹੀ ਪਤਾ ਹੈ ਸੰਸਾਰ ਦਾ, ਸੰਸਾਰ ਦੀਆਂ ਮਰਿਆਦਾਵਾਂ ਦਾ। ਸਹੀ ਮਰਿਆਦਾ ਜਿਹੜੀ ਅਕਾਲ ਪੁਰਖ ਨੇ ਸਿੱਖੀ ਵਿੱਚ ਬਖਸ਼ੀ ਆਪਾਂ ਨੂੰ, ਬਾਕੀ ਲੋਕਾਂ ਨੇ ਤਾਂ ਆਪਣੀ ਮਤ ਦੇ ਮੁਤਾਬਕ ਇਹ ਮਰਿਆਦਾਵਾਂ ਬਣਾਈਆਂ ਹੋਈਆਂ ਨੇ ਕਿ ਅਖੀਰ 'ਤੇ ਜਾ ਕੇ ਕਿਆਮਤ ਦੇ ਦਿਨਾਂ ਵਿੱਚ ਕਹਿੰਦੇ ਕਿ ਫਿਰ ਸਾਰੀਆਂ ਕਬਰਾਂ ਦੇ ਬੰਦੇ ਖੜ੍ਹੇ ਹੋ ਜਾਣਗੇ। ਇਹ ਤੁਰਕਾਂ ਦਾ ਵਿਚਾਰ ਹੈ, ਪਰ ਮਹਾਰਾਜ ਜੀ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ।
महाराज कहते वो हड्डियां इत्थे पईयां रह गईयां जीव खानी किहड़े 84 दे गेड़े च किते खानी की बनिया फिरदा है। तुसीं कहिंदे हो कियामत वेले कबरां विच्चों सारे खड़े हो जाणगे, किवें हो जाणगे? जे ऐ हड्डियां खड़ियां होण लगन फिर तां सारे ही खड़े हो जा करन। इस करके गुरु साहब ने उहनां दी इस चीज़ का खंडन कर दिता है। औसत गुरु नानक देव जी महाराज आपां नूं इह कहिंदे ने सारी दुनिया नूं होका दे के पुकार के, पौड़ी बिन सतगुर किनै ना पायो। पिछे बिना सतगुरु तो किसे ने रब नूं मिले प्राप्त किया? जब तक सच्चे गुरु नहीं मिलते उन्हां तो बिना प्राप्ति होई नहीं अज तक किसे नूं। गुरु तो हरेक नूं ही धारना पैंदा। जे कोई गुरु ना धारे परमात्मा उन्हों प्रवान ही नहीं करते हैं। सो इस करके देवत्यां ने भी गुरु धारण किए ने, छोटियां ने भी गुरु धारण किए, हर एक ने गुरु जरूर धारिया। महाराज हुण आपां नूं कहिंदे भाई गुरसिखो जे मर्यादा मुताबक तुसीं अमृत छक के गुरु वाले ना बनोगे ना, बिन सतगुर किने ना पायो, ना तो पिछे किसी ने पाया, बिन सतगुर किने ना पाया, ना हुण किसी ने पाया, ना पिछे ना हुण, कि सतगुरु तो बिना प्राप्ति नहीं हुंदी। अपनियां मर्जियां छड़ दिओ, अपनियां मनमत्तां छड़ के आओ गुरु घर वल, क्योंकि सतगुरु नूं तुसीं की समझदे हो? महाराज कहिंदे ने कई लोगों का विचार है कि सतगुरु नानक देव जी होर ने, अकाल पुरख वक्खरे ने। ये जेड़े बंदे भगती तो हीणे ने, भगती नहीं करते, सिर्फ किताबी गल्लां ने जिन्हां दे पास, खुशकी है खुशकी निरी, सिद्धांत तो पासे बैठ गए ने, बस वो यही गल कही जाते भी गुरु नानक देव जी तो बाणी लियाउण वाले ही सी। धन गुरु नानक देव नूं कहना ही माड़ा मानते ने लोग, कहते धन गुरु नानक भी नहीं कहना चाहिए, कहते उन्होंने तो हम आप लोड़ ही नहीं, बस आप अपना लिया बाणी लिया ती उन्होंने। ये जेडे खुशकी दे प्रचार ने इन्हों तो तुसीं बचना। मैं नहीं कहता, मैं तुहानूं यही कहना निर्गुण ते सरगुण दो रूप ने, निर्गुण विच ओह नहीं दिखदा, सरगुण विच ओही परमात्मा गुरु नानक देव जी है, ओही परमात्मा गुरु अंगद देव जी है, ओही परमात्मा सरगुण रूप विच गुरु ग्रंथ साहिब महाराज है। जे तो इत्थे यकीन खड़ गया तो कुछ प्राप्ति कर लोगे, नहीं तो इन्हां नूं देख लो जिहड़े हुण लगे हुए ने गल्लां करन, 40-50 सालां तो ये लोग लगे हुए ने, और आउण वाले समय च होर 40 साल इन्हां नूं देख लो, ये किन्नी क प्राप्ति कर लैणगे ते किन्नी क तरक्की हो जाएगी, तो किन्नी क तरक्की हुण अपनी पंथ की हैगी है जिहड़ी इस मौके ते प्रचार करते ने। एक गुमराह कुन प्रचार है सारा, सतगुरु तो विरुद्ध कर दिंदे लोगों नूं, कि सतगुरु नूं नहीं मनना, सीधा अकाल पुरख नूं मनना। महाराज कहिंदे सतगुर विच आप रख्यों, अकाल पुरख वाहिगुरु ने अपना आप सतगुरु दे विच ही रख्या होया है। अकाल पुरख सतगुरु दे विच ही तां बैठे ने, कर प्रगट आख सुनाया। ये गल मैं सारे नूं प्रगट करके सुना दित्ती। गुरु नानक देव जी कहिंदे हो लोको भुलेखे च ना रह जाओ, धन धन रामदास गुर जिन सिरिया तिन्हें सवारिया। धन धन सतगुरु रामदास महाराज कहने जिन सिरिया, जिन्हें सिरिया है जगत नूं, सृष्टि नूं बनाया है, तिन्हें सवारिया। तिस परमेश्वर ने गुरु रामदास रूप सवारिया है अपना। इत्थे गुरु नानक देव जी ने बिल्कुल प्रगट कर दित्ती गल, अपना वचन प्रगट करता, सतगुर विच आप रख्यों। अकाल पुरख ने सतगुरु दे विच अपना आप रख्या है, सतगुरु मिलिया है, सदा मुक्त है, जिन विचों मोह चुका आया। सतगुरु नूं मिलने करके जीव सदा मुक्त हुंदा है बंधना तो, माया तो, विशियां तो। जिन्हां ने विचों माया का मोह चुका दिता, सिख दे अंदर माया का मोह सतगुरु ही चुकाउंदे ने, दूर करदे ने। जे मैं कहां मैं माया का मोह चुका सकदा, ओही माया है कुदरत जी नूं कहने आ। आपां कित्थे कित्थे एड्डी वड्डी रब की कुदरत, उहदी माया आपां उहदा मुकाबला कित्थे कर सकदे हां? जे मैं कहां कि आप सारे जाने भी रल के माया का मोह चुकाउण का यतन करिए आपां नहीं चुका सकते। सतगुरु समर्थ ने जिमें सीता स्वंबर वेले धनख नूं कोई नहीं चक सकिया, तोड़ना तक वक्खरी गल रही है, चुक ही नहीं सकिया कोई उह धनख नूं। रामचंद्र जी ने चुक के झट तोड़ दिता क्योंकि वह समर्थ अवतार बनाए सी, परमेश्वर ने बनाया सी उहनां नूं। ते इसे प्रकार परमेश्वर की माया है, आप किल किल मर जाइए, कई जन्म करोड़ां जन्म भी ले लिए तां भी आप माया तो नहीं बच सकते, पर जे सतगुरु की मेहर हो जाए तो एक छिन विच माया तो परे कर देंगे, मुक्त कर देंगे, माया वाले इशारा कर देंगे ने भाई बस हुण नहीं इहनूं कुछ कहना। उत्तम इहो विचार है सारिआं नालों उत्तम विचार गुरु नानक देव जी कहिंदे, मैं तुहानूं दसदा अपना, जिन सच्चे सिउं चित लाया, जिन्होंने सच्चे अकाल पुरख विच अपना चित जोड़िया है, जग जीवन दाता पाया, सारे जगत नूं जीवन देण वाला दाता उन्होंने प्राप्त कर लिया है जिन्होंने वाहिगुरु दे विच अपना चित जोड़ लिया है। अंत मिले गोपाल, वो गोपाल परमेश्वर विच अंत नूं जाके लीन हो जाते हैं। हुण महाराज सच्चे पातशाह कहिंदे ये जीव जमदा आउंदा जांदा मरदा क्यों है। शेख ब्रह्म नूं उपदेश करदे होए कहिंदे ब्रह्म जी गल सुनो शेख जी, ऐसा है ये जीव ना हंगता नूं समझदा नहीं, होमे बूझे तां दर सूझे, इहनूं होमे बारे ज्ञान नहीं कि होमे की है। ज्ञान विहूणा कथ कथ लूझे, ज्ञान तो बिना ही एवें कथन कर करके लोगों नाल लूझदा है, झगड़े करदा है, वाद विवाद करदा है। सलोक महला पहला, हों विच आया हों विच गया, ये जीव जदों संसार दे विच आया है तो उदों भी हों विच आ गया, बड़ा हों विच है कि मैं आ गया हाँ, जे संगत विच आउंदा तां भी हों है, किते भी आउंदा है सभा सोसायटी विच प्रवेश करदा है, घर दे विच भी जे आवे तां भी कहिंदे मैं आ गया, मेरी होंद नूं समझो। जदों कितों जांदा तां हों विच गया, उदों भी हों विच ही है जदों कितों जांदा, हों विच जम्मिया हों विच मुआ, जदों जन्म लैंदा तां भी हों विच है कि मैं जन्म लिया है, ते जदों मरदा है उदों भी हों दे सहत ही होकर मरदा। हों दा दूजा नाम माया है, माया दे विच ही जमदा माया विच ही मरदा, भाव हंगता ते ममता इन्हां दे विच ही रहिंदा हर वक्त। हों विच दित्ता हों विच लिया, हों विच दित्ता दान जिहड़ा करदा है हों च करदा कि मैं इन्ना दान कीता है, ते जिहड़ी लोकां तों वाह 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 लई है ये भी तां हों विच ही लई है ने, कोई चीज लैंदा तां हों विच ही लैंदा, हों विच ही कोई चीज दिंदा, क्योंकि हर किरिया नूं महाराज ने हों विच ही दस्या, हों विच खटिया हों विच गया। जदों कोई चीज खटदा है कमाउंदा है उत्थे भी हों विच ही कमाउंदा है, हंकार विच है मैं खटिया है, जे मैं ना खट्टां तां तुसीं भुखे मर जाओ, इहां दबके मारदा। हों विच गया जदों कितें इहदा खटिया होया फिर जांदा ना, वह भी हों विच ही जांदा, जदों इह कितें जांदा जीव तां भी, जदों कितें खट्टी खट्टण जांदा तां भी हों विच ही गया। हों विच सचियार कूड़ियार, ते हों विच ही कहिंदे सचियार बन बैठदा सच पुत बन बैठदा, ते हों दे विच ही जे कूड़ियार है तां भी हों दे विच ही है, भाव ये हों दोनों चीजां समय बाहर नहीं जांदी, ये हों हर वक्त जीव दे नाल ही रहिंदी है, सच की प्राप्ति करदा तां भी हों विच। असल विच ब्रह्म ज्ञान की अखीरली स्टेज नूं टप के ही हों तो बाहर हुंदा है, उदों पहलां जिन्नी किरिया है वह सारी हों विच ही आ जाती है, कदे भी डिग सकदा है। कई बारी अखीरली अवस्था ते जाके जीव डिग पैंदा, बड़ी खतरनाक चीज है हों, जे हौमें होगी तो सारा कुछ ही खत्म हो गया। हों विच पाप पुन विचार, जे पापा ते पुन्ना दी विचार करदा है मैं इन्ने पाप कीते ने, तां भी हों विच कहिंदा मैं तेरे वर्गे भी मार के सिट्टे ने, फिर भी बड़ी हों च बोलदा, नाले मारे बंदे ਨਾਲੇ ਗਲਤੀਆਂ ਕਰਦਾ ਨਾਲੇ ਫਿਰ ਇਹੋ ਜਿਹੇ ਦਬਕੇ ਮਾਰਦਾ ਤੇ ਪੁੰਨ ਦੀ ਵਿਚਾਰ ਵੀ ਹੋਂ ਵਿੱਚ ਕਰਦਾ ਮੈਂ ਅੱਜ ਤੱਕ ਇੰਨਾ ਪੁੰਨ ਕੀਤਾ ਮੈਂ ਅੱਜ ਤੱਕ ਇੰਨਾ ਪੁੰਨ ਕੀਤਾ ਮੈਂ ਇਹ ਕੀਤਾ ਆਪਣੇ ਪੁੰਨਾਂ ਨੂੰ ਵੀ ਹੋਂ ਵਿੱਚ ਹੀ ਸੁਣਾਉਂਦਾ ਫਿਰਦਾ ਹੋਂ ਵਿੱਚ ਨਰਕ ਨਰਕਾਂ ਵਿੱਚ ਵੀ ਹੋਂ ਵਿੱਚ ਹੀ ਜਾਂਦਾ ਉਹ ਚੀਜ਼ ਮੁੱਕਦੀ ਨਹੀਂ ਅੰਦਰੋਂ ਜਿਹੜੀ ਆਪਾਂ ਮੁਕਾਉਣੀ ਚਾਹੁੰਦੇ ਜਿਹੜੇ ਸਤਿਗੁਰੂ ਆਪਣੇ ਅੰਦਰੋਂ ਮੁਕਾਉਣੀ ਚਾਹੁੰਦੇ ਨੇ ਨਰਕਾਂ ਨੂੰ ਵੀ ਗਿਆ ਤਾਂ ਵੀ ਹੋਂ ਵਿੱਚ ਜਿਵੇਂ ਕਹਿੰਦੇ ਰੱਸੀ ਜਲ ਗਈ ਪਰ ਬੱਟ ਨਹੀਂ ਨਿਕਲਿਆ ਇਹ ਇਹਦੀ ਹਾਲਤ ਹੈ ਨਰਕਾਂ ਨੂੰ ਵੀ ਜਾ ਰਿਹਾ ਤਾਂ ਵੀ ਹਾਂ ਹਾਂ ਕਰਦਾ ਹੀ ਜਾਂਦਾ ਸੁਰਗ ਅਵਤਾਰ ਸਵਰਗਾਂ ਵਿੱਚ ਜਾਂਦਾ ਤਾਂ ਵੀ ਹਾਂ ਹਾਂ ਕਰਦਾ ਜੇ ਅਵਤਾਰ ਜਨਮ ਲੈਂਦਾ ਫਿਰ ਮੁੜ ਕੇ ਆ ਗਿਆ ਤਾਂ ਵੀ ਹਾਂ ਹਾਂ ਕਰਦਾ ਹਾਂ ਵਿੱਚ ਹੱਸਾ ਹੇੜ ਹੇੜ ਕਰਕੇ ਹੱਸਦਾ ਸੰਸਾਰ ਦੇ ਅੰਦਰ ਤਾਂ ਵੀ ਹਾਂ ਦੇ ਵਿੱਚ ਹੀ ਹੈ ਬੜਾ ਖੁਸ਼ ਹੁੰਦਾ ਕਿ ਮੈਂ ਇਹ ਕੰਮ ਕਰ ਦਿੱਤਾ ਮੈਂ ਕਰ ਦਿੱਤਾ ਹਾਂ ਵਿੱਚ ਰੋਵੈ ਜੇ ਰੋਂਦਾ ਤਾਂ ਵੀ ਹਾਂ ਦੇ ਵਿੱਚ ਹੀ ਰੋਂਦਾ ਉਦੋਂ ਵੀ ਹਾਂ ਇਹਦੇ ਨਾਲ ਹੀ ਹੁੰਦੀ ਆ ਹਾਂ ਕਿਤੇ ਇਹਨੂੰ ਛੱਡ ਕੇ ਨਹੀਂ ਚਲੀ ਜਾਂਦੀ ਜੇ ਨਾ ਕੋਈ ਰੋਂਦੇ ਨੂੰ ਪੁੱਛੋ ਫਿਰ ਕਹੂਗਾ ਮੈਂ ਇੰਨਾ ਰੋਂਦਾ ਰਿਹਾ ਮੈਨੂੰ ਪੁੱਛਿਆ ਹੀ ਨਹੀਂ ਤੁਸੀਂ ਉਹ ਮਤਲਬ ਕਿ ਹਉਮੈ ਵਿੱਚ ਹੀ ਰੋਂਦਾ ਹਉਮ ਵਿੱਚ ਭਰੀ ਹੈ ਹਉਮ ਵਿੱਚ ਧੋਵੈ ਹਉਮ ਵਿੱਚ ਇਹਦੀ ਮੱਤ ਪਾਪਾਂ ਨਾਲ ਭਰ ਜਾਂਦੀ ਹੈ ਤੇ ਹਉਮ ਵਿੱਚ ਹੀ ਉਹਨੂੰ ਧੋਂਦਾ ਫਿਰ ਧੋਂਦਾ ਵੀ ਆ ਤਾਂ ਹੌਂ ਵਿੱਚ ਹੀ ਧੋਂਦਾ ਧੋਣ ਦਾ ਯਤਨ ਕਰਦਾ ਪਰ ਪੂਰੀ ਤਾਂ ਨਹੀਂ ਧੋਤੀ ਜਾਂਦੀ ਕਿਉਂਕਿ ਹੌਂ ਜਾਂਦੀ ਨਹੀਂ ਹੌਂ ਇੱਕ ਐਸੀ ਚੀਜ਼ ਹੈ ਜਿਹੜੀ ਸਾਡੇ ਵਿੱਚੋਂ ਨਿਕਲ ਹੀ ਨਹੀਂ ਸਕਦੀ ਹੌਂ ਵਿੱਚ ਜਾਤੀ ਜਿਨਸੀ ਖੋਵੈ ਹੌਂ ਦੇ ਵਿੱਚ ਹੀ ਜਾਤੀ ਚ ਆਉਂਦਾ ਮੇਰੀ ਇਹ ਜਾਤੀ ਹੈ ਇਹ ਜਿਨਸੀ ਹੈ ਇਹ ਸਾਡੀ ਜਾਤ ਵੱਡੀ ਹੈ ਅੱਗੇ ਦੀ ਪਾਂਤ ਹੈ ਇਹਨਾਂ ਨੂੰ ਜਦੋਂ ਖੋਂਦਾ ਜਾਤੀਆਂ ਜਿਨਸੀਆਂ ਨੂੰ ਤਾਂ ਵੀ ਉਦੋਂ ਹੌਂ ਵਿੱਚ ਹੀ ਹੁੰਦਾ ਭਾਵੇਂ ਜਾਤੀ ਚ ਹੋਵੇ ਭਾਵੇਂ ਨਾ ਹੋਵੇ ਪਰ ਹੌਂ ਤੇ ਫਿਰ ਨਾਲ ਹੀ ਰਹੀ ਦੋਨੋਂ ਵਕਤ ਹੀ ਇਹ ਚੀਜ਼ਾਂ ਨਾਲ ਰਹਿੰਦੀਆਂ ਇੱਕ ਪੱਖ ਮਹਾਰਾਜ ਉਹ ਦੱਸਦੇ ਨੇ ਇੱਕ ਦੂਸਰਾ ਦੱਸਦੇ ਨੇ ਪਰ ਅੱਗੇ ਚੱਲ ਕੇ ਨਿਰਣਾ ਕਰਨਗੇ ਹੌਂ ਵਿੱਚ ਮੂਰਖ ਹੌਂ ਵਿੱਚ ਸਿਆਣਾ ਜੇ ਮੂਰਖ ਹੈ ਤਾਂ ਵੀ ਹੌਂ ਵਿੱਚ ਹੀ ਹੈ ਕਈ ਬੰਦੇ ਬੜੇ ਮੂਰਖ ਜਿਹੇ ਹੁੰਦੇ ਨੇ ਆਪਾਂ ਨੂੰ ਕਈ ਵਾਰ ਮਿਲੇ ਵੀ ਨੇ ਜ਼ਿੰਦਗੀ 'ਚ ਜੇ ਅਸੀਂ ਉਹਨਾਂ ਨੂੰ ਕਿਹਾ ਉਹ ਮੂਰਖਾਂ ਵਾਲੀ ਗੱਲ ਨਾ ਕਰ ਉਹ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਮੂਰਖਾਂ ਦਾ ਪ੍ਰਧਾਨ ਹਾਂ ਉਹ ਮੂਰਖਾਂ ਦਾ ਪ੍ਰਧਾਨ ਬਣ ਜਾਂਦਾ ਪਰ ਰਹੂੰਗਾ ਮੈਂ ਹੌਮ ਵਿੱਚ ਹੀ ਉਹ ਮੂਰਖ ਵੀ ਹੌਮੇ ਵਿੱਚ ਹੈ ਤੇ ਸਿਆਣਾ ਬੰਦਾ ਵੀ ਹੌਮ ਵਿੱਚ ਹੈ ਤੇ ਮੇਰੇ ਵਰਗਾ ਕੋਈ ਸਿਆਣਾ ਨਹੀਂ ਹੈ ਦੁਨੀਆਂ 'ਚ ਚਲੋ ਉਹਨੇ ਤਾਂ 50% ਹੌਮੇ ਕੀਤੀ ਫਿਰ ਆਪਣੇ ਵਰਗੇ ਨਾਲ ਕਹਿੰਦੇ ਵੀ ਤੇਰੇ ਵਰਗਾ ਕੋਈ ਸਿਆਣਾ ਨਹੀਂ 100% ਹੌਮੇ ਆਪਾਂ ਹੀ ਦੇ ਦਿੰਦੇ ਹਾਂ ਉਹਨੂੰ ਮਹਾਰਾਜ ਕਹਿੰਦੇ ਇੰਨਾ ਕੁਛ ਤੁਹਾਨੂੰ ਦੱਸਿਆ ਹੈ ਪਰ ਇਹਨਾਂ ਵਿੱਚ ਦੱਸੋ ਮੋਖ ਮੁਕਤ ਦੀ ਸਾਰ ਕਿਹਨੇ ਜਾਣੀ ਹੈ ਅੱਜ ਤੱਕ ਜਾਣਿਆ ਕਿਸੇ ਨੇ ਕਿ ਮੁਕਤ ਹੋਣਾ ਮੈਂ ਇਹਨਾਂ ਬੰਧਨਾਂ 'ਚੋਂ ਬਾਹਰ ਨਿਕਲਣਾ ਮੈਂ ਹੌਮ ਵਿੱਚੋਂ ਨਿਕਲਣਾ ਮਹਾਰਾਜ ਕਹਿੰਦੇ ਮੋਖ ਮੁਕਤ ਕੀ ਸਾਰ ਨਾ ਜਾਣਾ ਹੌਮ ਵਿੱਚ ਮਾਇਆ ਹੌਮ ਵਿੱਚ ਛਾਇਆ ਹੌਮ ਦੇ ਵਿੱਚ ਹੀ ਇਹ ਮਾਇਆ ਵਿੱਚ ਫਸਿਆ ਹੋਇਆ ਤੇ ਹੌਮ ਵਿੱਚ ਹੀ ਇਹ ਮਾਇਆ ਦੇ ਪਰਦੇ ਵਿੱਚ ਹੈ ਛਾਇਆ ਤੋਂ ਭਾਵ ਪਰਦੇ ਵਿੱਚ ਫਸਿਆ ਮਾਇਆ ਦਾ ਪਰਦਾ ਇਹਦੇ ਮਸਤਕ ਦੇ ਉੱਤੇ ਪੈ ਗਿਆ ਹਉਮੈ ਕਰ ਕਰ ਜੰਤ ਉਪਾਇਆ ਹਉਮੈ ਕਰ ਕਰਕੇ ਹੀ ਇਹ ਜਨਤਾ ਨੂੰ ਪੈਦਾ ਕੀਤਾ ਸਾਰਿਆਂ ਨੇ ਅੰਦਰ ਮਹਾਰਾਜ ਨੇ ਹਉਮੈ ਪਾ ਦਿੱਤੀ ਵੀ ਤੇਰੇ ਨਾਲੋਂ ਕੋਈ ਸਿਆਣਾ ਨਹੀਂ ਬਸ ਹਉਮੈ ਬੂਝੈ ਤਾਂ ਦਰ ਸੂਝੈ ਜੇ ਹਉਮੈ ਨੂੰ ਸਮਝ ਲਵੇ ਤਾਂ ਸੋ ਦਰ ਸੁੱਝ ਸਕਦਾ ਹੈ ਦਰ ਸਾਧ ਸੰਗਤ ਦਰ ਦਰਬਾਰ ਉਹਦਾ ਦਰ ਸੱਚਖੰਡ ਤਾਂ ਸੁੱਝ ਸਕਦਾ ਪਹਿਲਾਂ ਆਪਾਂ ਬਹਿ ਕੇ ਇਹ ਤਾਂ ਸਮਝੋ ਵੀ ਹਉਮੈ ਹੈ ਕੀ